ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਹਰ ਸਿਉ ਪ੍ਰੀਤ ਅੰਤਰ ਮਨ ਵਿਦਿਆ ਹਰ ਬਿਨ ਰਹਿਣ ਨਾ ਜਾਈ ਜੋ ਮਛੁਲੀ ਬਿਨ ਨੀਰੈ ਬਿਨ ਸੈ ਤਿਉਂ ਨਾਮੈ ਬਿਨ ਮਰ ਜਾਈ ਹਰ ਸਿਉ ਪ੍ਰੀਤ ਅੰਤਰ ਮਨ ਵਿਦਿਆ ਹਰ ਬਿਨ ਰਹਿਣ ਨ ਜਾਈ ਜੋ ਮਛੁਲੀ ਬਿਨ ਨੀਰੈ ਬਿਨ ਸੈ ਤਿਉਂ ਨਾਮੈ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵ ਹਰ ਨਾਈ ਹਾਂ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸਾਂਤ ਪਾਈ ਰਹਾਉ ਜੋ ਚਾਤ੍ਰਿਕ ਜਲ ਬਿਨ ਬਿਲ ਲਾਵੈ ਬਿਨ ਜਲ ਪਿਆਸ ਨ ਜਾਈ ਗੁਰਮੁਖ ਜਲ ਪਾਵੈ ਸੁਖ ਸਹਿਜੇ ਹਰਿਆ ਪਾਏ ਸੁਪਾਈ ਮਨ ਮੁਖ ਭੁੱਲੇ ਦਹ ਦਿਸ ਡੋਲੇ ਬਿਨ ਨਾਵੈ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੈ ਦਰਗਹ ਮਿਲੈ ਸਜਾਈ ਕਿਰਪਾ ਕਰੇ ਤਾਂ ਹਰ ਗੁਣ ਗਾਵੈ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਹੈ ਤ੍ਰਿਸ਼ਨਾ ਸ਼ਬਦ ਬੁਝਾਈ ਕਿਰਪਾ ਕਰੇ ਤਾਂ ਹਰ ਗੁਣ ਗਾਵੈ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਹੈ ਕ੍ਰਿਸ਼ਨਾ ਸ਼ਬਦ ਬੁਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਭਗਤ ਵਸ਼ਲ ਕਿਰਪਾ ਸਿੰਧ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਦੀਨ ਦੁਨੀ ਦੇ ਥੰਮ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੇ ਅੰਮ੍ਰਿਤਮਈ ਬਚਨ ਸੋਰਠ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 607 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਇਸ ਪਾਵਨ ਪਵਿੱਤਰ ਅੰਮ੍ਰਿਤਮਈ ਸ਼ਬਦ ਦੇ ਦੁਆਰਾ ਪਰਮਾਤਮਾ ਅਤੇ ਪ੍ਰਭੂ ਭਗਤਾਂ ਦੀ ਜੋ ਆਪਸ ਵਿੱਚ ਪ੍ਰੀਤ ਹੈ ਉਹਦਾ ਜ਼ਿਕਰ ਕਰਕੇ ਸਾਨੂੰ ਵੀ ਸਾਰਿਆਂ ਨੂੰ ਪ੍ਰੇਰਨਾ ਕੀਤੀ ਹੈ ਕਿ ਅਸੀਂ ਵੀ ਆਪਣੇ ਆਪ ਨੂੰ ਆਪਣੇ ਸਿਰਜਣਹਾਰ ਨਿਰੰਕਾਰ ਵਾਹਿਗੁਰੂ ਜੀ ਨਾਲ ਜੋੜ ਸਕੀਏ ਤਾਂ ਕਿ ਸਾਡਾ ਇਹ ਮਨੁੱਖਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕੇ। ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦੀ ਰਹਾਉ ਵਾਲੀ ਪਾਵਨ ਗੁਰਪੰਗਤੀ ਜਿਸ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ, ਮੇਨ ਆਈਡੀਆ ਹੈ, ਗਰੀਬ ਨਵਾਜ ਜੀ ਪ੍ਰਭੂ ਅੱਗੇ ਜੋਦੜੀ ਕਰ ਰਹੇ ਨੇ, ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾਓ। ਹੇ ਮੇਰੇ ਪ੍ਰਭੂ ਤੂੰ ਤਰੁੱਠ ਕੇ ਮੇਰੇ ਤੇ ਇਹ ਦਇਆ ਕਰ ਕਿ ਮੈਨੂੰ ਆਪਣੀ ਕਿਰਪਾ ਦਾ ਆਪਣੀ ਮਿਹਰ ਦਾ ਜਲ ਦੇ, ਆਪਣੀ ਵਡਿਆਈ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ। ਮੈਂ ਦਿਨੇ ਰਾਤ ਆਪਣੇ ਅੰਤਰ ਆਤਮੇ ਹਿਰਦੇ ਵਿੱਚ ਆਪਣੇ ਮਨ ਵਿੱਚ ਪ੍ਰਭੂ ਦਾ ਹੀ ਨਾਮ ਮੰਗਦਾ ਹਾਂ ਕਿਉਂਕਿ ਨਾਮ ਹੀ ਇੱਕ ਐਸਾ ਜਲ ਹੈ ਜੋ ਅੰਦਰ ਦੀ ਤੜਫ ਨੂੰ ਮਿਟਾ ਕੇ ਅੰਦਰ ਦੀ ਜਲਨ ਨੂੰ ਬੁਝਾ ਕੇ ਸਾਡੇ ਆਤਮਕ ਪੱਖ ਨੂੰ ਟਿਕਾ ਸਕਦਾ, ਸਾਨੂੰ ਸ਼ਾਂਤੀ ਬਖਸ਼ਿਸ਼ ਕਰ ਸਕਦਾ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਭ ਤਾਂ ਕੋ ਬਿਖਮ ਨ ਜਾਈ ਲੈਨ। ਸੰਸਾਰ ਦਾ ਹਰ ਮਨੁੱਖ ਸ਼ਾਂਤੀ ਚਾਹੁੰਦਾ ਹੈ ਕਿਉਂਕਿ ਕਈ ਤਰ੍ਹਾਂ ਦੀ ਜਿਹੜੀ ਕਲਪਨਾ ਹੈ ਉਹ ਮਨੁੱਖ ਦੇ ਅੰਦਰ ਚੱਲ ਰਹੀ ਹੈ। ਪ੍ਰਭੂ ਤੋਂ ਬੇਮੁੱਖ ਹੋ ਕੇ ਸਾਡੀ ਇਹ ਅਵਸਥਾ ਬਣ ਜਾਂਦੀ ਹੈ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ। ਪਰ ਜਦੋਂ ਮਾਲਕ ਕਿਰਪਾ ਕਰਦਾ, ਕਲਮਲ ਹੋਈ ਮੇਦਨੀ ਜਦੋਂ ਵਿਆਕਲ ਹੋਈ ਲੁਕਾਈ ਉਸ ਪ੍ਰਭੂ ਦੇ ਦਰ ਤੇ ਪੁਕਾਰ ਕਰਦੀ ਹੈ ਕਿ ਹੇ ਮੇਰੇ ਮਾਲਕ, ਸਾਡੀ ਇਸ ਤਰ੍ਹਾਂ ਦੀ ਅਵਸਥਾ ਹੈ कि तू जल निध हों जल का मीन, जल मैं रहूं जलै बिन खीन। जिवें एक मछली है, उदा जीवन ही पानी है, वह पानी तो बगैर रह नहीं सकती। उनू पानी तो वक करके तुसी सोने महलां विच सोने पलंगा ते मखमली बिस्तरे विछा के प्रबंध कर दियो, पर मछली तड़फ तड़फ के पानी तो बिना अपने प्राण त्याग दिंदी है। इसलिए सानू सतगुरु जी ने जदों प्रेरणा कीती अपने मन नू संबोधन करके किया, रे मन ऐसी हर स्यों प्रीत कर, जैसी मछली नीर, ज्यों अदको त्यों सुख घणो, मन तन शांत शरीर। जिवें रहाओ दे बंद वे जिक्र है कि नामे ही शांत पाई, मछली दी जेड़ी तड़फना है वो केवल उदों ही मिटदी है जदों उन्नू असी पानी विच छड़ दिन्ने आ। गुरु के सिख दी भी एवें सतगुरु नाल प्रीत चाही दी है, प्रभु भगत भी परमेशर नाल एवें प्रीत करदे ने। सतगुरां ने मछली दी बार बार उदाहरण दे के समझाया, कि सानू भाई गुरदास जी ने भी प्रेरणा कीती है, मछी दे परिवार वांग जीवन मरन ना बिसरै पानी, कि जिवें मछली दा परिवार है, मछली दे दादके होण, उहदे पड़दादे होण, नगड़दादे होण, शुरू तो ही मछली पानी विच रहिंदी आ रही है, ते अज दी मछली भी जिहड़ी है उहदा भी जीवन पानी है। असी भी इह कह के बरी नहीं हो सकदे भी साडा दादा सिख सी, साडा पड़दादा सिख सी। प्रश्न तो यह है कि तू सिख है कि नहीं, तू मछली की तरह गुरु दरिया नाल अपने आप नू जोड़िया होया है कि नहीं। गुर दरियाओ सदा जल निर्मल, मिलिया दुरमत मैल हरे, सतगुर पाया पूरा नावण, पशु परेतों देव करे। सतगुरु गुरु अर्जन देव महाराज नू जदों भाई गुरदास जी गुर अर्जुन विटों कुरबाणी कह के अपना अकीदा भेट करते ने, उत्थे भी उन्हां जिक्र कीता कि रहिंदे गुर दरियाओ विच मीन कुलीन हेत निर्वाणी, कि गुरु अर्जन देव महाराज जी का गुरु रामदास महाराज नाल इस तरह का रिश्ता है, जां गुरु अर्जन देव महाराज रूपी भगत का परमेश्वर रूपी दरिया नाल इस तरह का रिश्ता है जिवें एक मछली का पानी नाल संबंध है। भाव सतगुरु गुरु अर्जन देव महाराज सिख दे रूप विच मछली दी तरह गुरु दरिया विच रहिंदे ने, भाव गुरु दरिया तो वख नहीं हुंदे। हुण इहदा मतलब कोई दुनियावी दरिया नहीं, पी रावी ब्यास सतलुज चन्हा नहीं, इत्थे गुरु नू दरिया कहा गया, परमात्मा नू भी दरिया कहा गया। तू दरियाओ दाना बीना, मैं मछली कैसे अंत लहां। हे प्रभु तू एक दरिया की तरह विशाल है, असी ये ते नहीं पता कर सकते भी दरिया कितों शुरू हुंदा, किन्ना चौड़ा है, किन्नी इहदी लंबाई है, पर एक मछली पानी विच रह के तैर के आनंद प्राप्त करती है। इसे तरह तुसी विशाल दरिया हो, ते असी मछली बन के तुहाडे नाल प्रीत पा के आनंदित हो सकते हैं, साडे अंदर शांति पैदा हो सकती है, क्योंकि जलन बुझी शीतल होए मनुआ, सतगुर का दर्शन पाए जियो। दुनियावी तौर ते मनुख दे मन अंदर कोई तपत होवे, तपश होवे, ते उनू मिटाउण वास्ते वेखो सर्दी दी रुत है, पखे ने कूलर एसी, पहाड़ां दी सैर, चंदन दी ठंड, पर सतगुरु गुरु अर्जन देव महाराज जी ने एक निर्णय दिता है कि जेड़ी अंदर दी तपत है ये किसी अजय साधन नाल दूर नहीं हो सकती। शरीरक तौर ते तां ये साधन सानू तपत तो राहत दे सकते ने, ਪਰ ਜਿਹੜੀ ਅੰਦਰ ਦੀ ਜਲਨ ਹੈ ਉਹ ਕੇਵਲ ਪਰਮੇਸ਼ੁਰ ਦੇ ਨਾਮ ਨਾਲ ਹੀ ਬੁੱਝੇਗੀ। ਅਸੀਂ ਅੰਦਰੋਂ ਪ੍ਰਭੂ ਦੀ ਬੰਦਗੀ ਦਾ ਜਲ ਲੈ ਕੇ ਹੀ ਸ਼ਾਂਤ ਹੋਵਾਂਗੇ। ਬਲ ਤੋਂ ਜਲ ਤੋਂ ਤੌਂਕਿਆ ਗੁਰ ਚੰਦਨ ਸੀਤ ਲਾਇਓ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਤੇ ਇਹ ਜਿਹੜਾ ਨਾਮ ਰੂਪੀ ਜਲ ਹੈ ਇਹ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਥਾਂ ਤੋਂ ਮਿਲਦਾ ਵੀ ਕੋਈ ਨਹੀਂ। ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨਾ ਪਾਈਐ ਜਿਹ ਪਾਵਕ ਸੁਰ ਨਰ ਹੈ ਜਾਰੇ। ਵੇਖੋ ਲੋਕੀ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ ਤੇ ਬਾਣੀ ਕਹਿੰਦੀ ਹੈ ਕਿ ਜਿਸ ਅੱਗ ਨੇ ਦੇਵੀ ਦੇਵਤੇ ਵੀ ਅੰਦਰੋਂ ਤਪਾ ਦਿੱਤੇ। ਪਰ ਪ੍ਰਭੂ ਦਾ ਜਿਹੜਾ ਭਗਤ ਸੇਵਕ ਹੈ ਉਹ ਇਸ ਸੜਨ ਤੋਂ ਬਚ ਜਾਂਦਾ ਕਿਉਂਕਿ ਰਾਮ ਉਦਕ ਜਨ ਜਲਤ ਉਭਾਰੇ ਕਿ ਪ੍ਰਭੂ ਦਾ ਸੇਵਕ ਦੇਵੀ ਦੇਵਤਿਆਂ ਤੋਂ ਵੀ ਉੱਪਰ ਹੈ। ਜਿਹੜੀ ਅੱਗ ਨੇ ਦੇਵੀ ਦੇਵਤੇ ਵੀ ਅੰਦਰੋਂ ਤਪਾ ਦਿੱਤੇ ਪ੍ਰਭੂ ਭਗਤ ਨਾਮ ਰੂਪੀ ਜਲ ਨਾਲ ਉਸ ਸੜਨ ਤੋਂ ਆਪਣੇ ਆਪ ਨੂੰ ਬਚਾ ਲੈਂਦਾ। ਇਸੇ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਪ੍ਰਭੂ ਅੱਗੇ ਬੇਨਤੀ ਕਰਕੇ ਉਹ ਜਲ ਮੰਗ ਰਹੇ ਨੇ ਕਿ ਹੇ ਮੇਰੇ ਮਾਲਕ ਸਾਨੂੰ ਕਿਰਪਾ ਕਰ, ਆਪਣੀ ਮਿਹਰ ਦਾ, ਦਇਆ ਦਾ, ਬੰਦਗੀ ਦਾ, ਨਾਮ ਦਾ ਜਲ ਦੇ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ। ਨਾਈ ਦਾ ਅਰਥ ਹੈ ਵਡਿਆਈ, ਭਾਵ ਸਿਫਤ ਸਲਾਹ। ਪਰਮੇਸ਼ਰ ਦੇ ਦਰ ਤੋਂ ਉਹਦੀ ਬੰਦਗੀ, ਉਹਦੀ ਸਿਫਤ ਸਲਾਹ ਦਾ ਜਲ ਮੰਗਿਆ। ਤੇ ਸਾਹਿਬ ਕਹਿੰਦੇ ਇਹ ਮੈਂ ਕੇਵਲ ਇੱਕ ਦੋ ਦਿਨ ਨਹੀਂ, ਸਦਾ ਹੀ ਹੋ ਅੰਤਰ ਨਾਮ ਮੰਗਾ ਦਿਨ ਰਾਤੀ, ਦਿਨੇ ਰਾਤ ਮੈਂ ਨਾਮ ਰੂਪੀ ਜਲ ਦੀ ਜਾਚਨਾ ਕਰਾਂ ਕਿਉਂਕਿ ਨਾਮੇ ਹੀ ਸ਼ਾਂਤ ਪਾਈ। ਨਾਮ ਦੇ ਦੁਆਰਾ ਹੀ ਅੰਦਰ ਦੀ ਜਲਨ ਬੁੱਝ ਸਕਦੀ ਹੈ। ਜਾਂਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਿਸਤ ਕਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਣ ਸੋਏ ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਕਹਿੰਦੇ ਫਿਰ ਅੰਦਰ ਠੰਡ ਪੈ ਜਾਂਦੀ ਹੈ, ਅੰਦਰ ਟਿਕ ਜਾਂਦਾ, ਅੰਦਰ ਸ਼ਾਂਤ ਹੋ ਜਾਂਦਾ ਜਦੋਂ ਪਰਮੇਸ਼ਰ ਦਾ ਨਾਮ ਰੂਪੀ ਜਲ ਪ੍ਰਾਪਤ ਹੋ ਜਾਵੇ। ਸਾਹਿਬ ਕਹਿੰਦੇ ਮੈਂ ਦਿਨੇ ਰਾਤ ਪ੍ਰਭੂ ਨਾਲ ਇਸ ਤਰ੍ਹਾਂ ਦੀ ਪ੍ਰੀਤ ਕਰਦਾ ਹਾਂ, ਦਿਨੇ ਰਾਤ ਇਵੇਂ ਪੁਕਾਰਦਾ ਹਾਂ ਉਸ ਨਾਮ ਰੂਪੀ ਜਲ ਲਈ, ਜਿਵੇਂ ਸਤਿਗੁਰੂ ਜੀ ਨੇ ਬਾਕੀ ਸ਼ਬਦ ਵਿੱਚ ਉਦਾਹਰਨਾਂ ਦਿੱਤੀਆਂ ਨੇ ਕਿ ਇੱਕ ਮਛਲੀ ਜਿਹਦਾ ਜੀਵਨ ਪਾਣੀ ਹੈ, ਜਿਵੇਂ ਇੱਕ ਬਬੀਹਾ ਸਵਾਂਤੀ ਬੂੰਦ ਨੂੰ ਤਰਸਦਾ ਹੈ, ਇਵੇਂ ਇਹ ਪ੍ਰਭੂ ਅਸੀਂ ਤੁਹਾਡੇ ਨਾਮ ਜਲ ਦੀ ਜਾਚਨਾ ਕਰਦੇ ਹਾਂ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਆਰੰਭ ਤੋਂ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ।
ਇਹ ਪਾਵਨ ਗੁਰ ਸ਼ਬਦ ਸੋਰਠ ਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਜਾਨਸ਼ੀਨ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਹਰ ਸਿਓਂ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨ ਜਾਈ।
ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਭੂ ਨਾਲ ਪਈ ਹੋਈ ਪ੍ਰੀਤ ਦਾ ਜ਼ਿਕਰ ਕਰਦੇ ਨੇ, ਭਾਵੇਂ ਉਹ ਆਪਣੇ ਆਪ ਦੀ ਉਦਾਹਰਨ ਦੇਣ, ਚਾਹੇ ਕਿਸੇ ਅਨਪੁਰਖ ਨੂੰ ਉਹਦਾ ਸੰਕੇਤ ਵਰਤ ਕੇ ਸਿੱਖਿਆ ਦੇ ਰਹੇ ਹੋਣ ਕਿ ਭਾਈ ਜਿਸ ਮਨੁੱਖ ਦੀ ਪ੍ਰੀਤ ਪਰਮਾਤਮਾ ਨਾਲ ਪੈ ਜਾਂਦੀ ਹੈ, ਉਹਦਾ ਹਿਰਦਾ, ਉਹਦਾ ਮਨ ਉਸ ਪ੍ਰੀਤ ਵਿੱਚ ਵਿੰਨਿਆ ਜਾਂਦਾ, ਅਤੇ ਜਦੋਂ ਉਹਦਾ ਮਨ ਉਹਦਾ ਹਿਰਦਾ ਵਿੰਨਿਆ ਜਾਂਦਾ ਤੇ ਉਹ ਜਗਿਆਸੂ ਫਿਰ ਹਰੀ ਪਰਮਾਤਮਾ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹ ਆਖਦਾ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ। ਜਿਨ੍ਹਾਂ ਦੇ ਅੰਦਰ ਇਹ ਪਿਆਰ, ਜਿਨ੍ਹਾਂ ਦੇ ਅੰਦਰ ਇਹ ਪ੍ਰੀਤ ਪੈਦਾ ਹੋ ਜਾਂਦੀ ਹੈ, ਉਹ ਆਖਦੇ ਨੇ ਕਿ ਸਾਡੇ ਤਨ 'ਤੇ ਆਰਾ ਚੱਲ ਜਾਵੇ, ਉਹਦੀ ਪੀੜ ਤਾਂ ਅਸੀਂ ਸਹਾਰ ਸਕਦੇ ਹਾਂ, ਪਰ ਹੇ ਪ੍ਰਭੂ ਅਸੀਂ ਤੇਰੇ ਤੋਂ ਬੇਮੁੱਖ ਹੋਈਏ, ਤੇਰੇ ਤੋਂ ਮੂੰਹ ਮੋੜੀਏ, ਤੂੰ ਸਾਡੇ ਵੱਲ ਕਰਵਟ ਕਰੇ, ਇਹ ਪੀੜਾ ਨਹੀਂ ਸਹਾਰੀ ਜਾ ਸਕਦੀ। ਸ਼ਬਦ ਵਰਤੇ ਨੇ ਕਰਵੱਤ ਤੇ ਕਰਵਟ। ਕਰਵੱਤ ਦਾ ਅਰਥ ਹੁੰਦਾ ਆਰਾ, ਤੇ ਕਰਵਟ ਕਹੀਏ ਕਿ ਹੇ ਪ੍ਰਭੂ ਤੂੰ ਸਾਡੇ ਵੱਲ ਕਰਵਟ ਕਰ ਲਵੇਂ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਹਰ ਬਿਨ ਰਹਿਣ ਨਾ ਜਾਈ। ਕਹਿੰਦੇ ਅਸੀਂ ਹਰੀ ਤੋਂ ਬਿਨਾਂ ਫਿਰ ਨਹੀਂ ਰਹਿ ਸਕਦੇ, ਮਰ ਜਾਂਦੇ ਹਾਂ। ਇਵੇਂ ਗੁਰੂ ਦਾ ਸਿੱਖ ਵੀ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਇਸ ਕਰਕੇ ਹੇ ਪ੍ਰਭੂ ਕਿਰਪਾ ਕਰ, ਤੁਸੀਂ ਸਾਨੂੰ ਆਪਣੇ ਦਰੋਂ ਘਰੋਂ ਆਪਣੇ ਨਾਮ ਦਾ ਜਲ ਦੇਖ ਕੇ ਸਾਡੀ ਪ੍ਰੀਤ ਆਪਣੇ ਨਾਲ ਇਵੇਂ ਜੋੜੀ ਰੱਖੋ ਜਿਵੇਂ ਮਛਲੀ ਦੀ ਪਾਣੀ ਨਾਲ ਪ੍ਰੀਤ ਹੈ। ਜਿਵੇਂ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਇਵੇਂ ਹਰੀ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। ਭਾਵ ਜਿਹੜਾ ਜਗਿਆਸੂ ਅੰਦਰੋਂ ਪ੍ਰੀਤ ਪਾ ਕੇ ਆਪਣੇ ਮਨ ਨੂੰ ਵਿੰਨ ਲੈਂਦਾ, ਫਿਰ ਉਹਦੀ ਇਹ ਹਾਲਤ ਬਣ ਜਾਂਦੀ ਹੈ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉੱਠ ਧਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪਣੇ ਬਚਨ ਨੇ, ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਸਭ ਕਹਿੰਦੇ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ, ਮੇਰੇ ਮਨ ਵਿੱਚ ਤਿੱਖੇ ਤਿੱਖੇ ਅਣਿਆਲੇ ਤੀਰ ਲੱਗਦੇ ਨੇ, ਤੇ ਇਹਨਾਂ ਦੀ ਪੀੜਾ ਜਾਂ ਮੈਂ ਜਾਣਦਾ ਹਾਂ ਜਾਂ ਮੇਰਾ ਪਰਮੇਸ਼ਰ ਜਾਣਦਾ, ਹੋਰ ਕੋਈ ਨਹੀਂ ਜਾਣਦਾ। ਪਰ ਫਿਰ ਪ੍ਰਭੂ ਤੋਂ ਬਿਨਾਂ ਉਹ ਰਹਿ ਨਹੀਂ ਸਕਦੇ। ਉਹ ਇਹ ਆਖਦੇ ਨੇ ਕਿ ਹੇ ਮੇਰੇ ਮਾਲਕ, ਤੁਸੀਂ ਕਿਰਪਾ ਕਰਕੇ ਆਪਣੇ ਦਰਸ਼ਨਾਂ ਦਾ ਜਲ ਸਾਨੂੰ ਬਖਸ਼ਿਸ਼ ਕਰੋ।
ਜਿਉਂ ਮਛਲੀ ਬਿਨ ਨੀਰ ਬਿਨਸੈ, ਤਿਉਂ ਨਾਮੈ ਬਿਨ ਮਰ ਜਾਈ।
ਇੱਕ ਮਛਲੀ ਪਾਣੀ ਤੋਂ ਬਿਨਾਂ ਬਿਨਸ ਜਾਂਦੀ ਹੈ, ਮਰ ਜਾਂਦੀ ਹੈ। ਕਿਵੇਂ? ਨਾਮ ਜਲ ਤੋਂ ਬਿਨਾਂ ਹੇ ਪ੍ਰਭੂ ਅਸੀਂ ਆਤਮਕ ਮੌਤੇ ਮਰ ਜਾਂਦੇ ਹਾਂ, ਸਾਡੇ ਕੋਲ ਕੋਈ ਜੀਵਨ ਨਹੀਂ। ਆਖਾਂ ਜੀਵਾਂ ਵਿਸਰੈ ਮਰ ਜਾਓ, ਅਸੀਂ ਵੀ ਤੁਹਾਡੇ ਨਾਮ ਰੂਪੀ ਜਲ ਤੋਂ ਬਿਨਾਂ ਨਹੀਂ ਰਹਿ ਸਕਦੇ, ਜਿਵੇਂ ਇੱਕ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਹੁਣ ਸਿੱਖ ਦੇ ਵਿੱਚ ਅੰਤਰ ਹੈ। ਇੱਕ ਸਿੱਖ ਉਹ ਹੈ ਜਿਹੜਾ ਗੁਰੂ ਨਾਲ ਪਰਮੇਸ਼ਰ ਨਾਲ ਪ੍ਰੀਤ ਕਰਦਾ, ਉਹਦੀ ਇਸ ਤਰ੍ਹਾਂ ਦੀ ਪ੍ਰੀਤ ਹੈ ਜਿਵੇਂ ਇੱਕ ਡੱਡੂ ਦੀ ਕਛੂ ਕੰਮੇ ਦੀ ਪਾਣੀ ਨਾਲ ਪ੍ਰੀਤ ਹੋਵੇ। ਕਛੂ ਕੰਮਾਂ ਡੱਡੂ ਪਾਣੀ ਵਿੱਚ ਰਵੇ ਤਾਂ ਵੀ ਜੀਵਤ, ਪਾਣੀ ਤੋਂ ਬਾਹਰ ਰਵੇ ਤਾਂ ਵੀ ਜੀਵਤ। ਇੱਕ ਉਹ ਸਿੱਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਕੋਲ ਵੀ ਆਉਣ ਤੇ ਹੋਰ ਥਾਵਾਂ ਤੇ ਵੀ ਚਲੇ ਜਾਣ ਤੇ ਉਹਨਾਂ ਨੂੰ ਕੋਈ ਲਾਜ ਨਹੀਂ ਲੱਗਦੀ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਇੱਕ ਉਹ ਨੇ ਜਿਨ੍ਹਾਂ ਦੀ ਪ੍ਰੀਤ ਮਛਲੀ ਵਰਗੀ ਹੈ ਕਿ ਹੇ ਪ੍ਰਭੂ ਜਿਵੇਂ ਕੋਈ ਪਾਣੀ ਦਾ ਤਲਾਬ ਸੁੱਕ ਗਿਆ ਹੋਵੇ ਤੇ ਉਹਦੇ ਕੰਢੇ ਤੇ ਬੈਠਣ ਵਾਲੇ ਜਿਹੜੇ ਪੰਛੀ ਨੇ ਉਹਨਾਂ ਕੋਲ ਖੰਭ ਨੇ, ਉਹ ਉਡਾਰੀ ਮਾਰ ਕੇ ਕਿਸੇ ਹੋਰ ਥਾਂ ਤੇ ਉੱਡ ਕੇ ਚਲੇ ਜਾਂਦੇ ਨੇ। ਡੱਡੂ ਨੇ ਵੀ ਛਿੜੱਪੀਆਂ ਮਾਰੀਆਂ, ਕਿਸੇ ਹੋਰ ਜਗ੍ਹਾ ਤੇ ਚਲਿਆ ਗਿਆ। ਕਛੂ ਕੰਮਾਂ ਵੀ ਆਪਣੀ ਧੀਰਜ ਚਾਲ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਚਲਿਆ ਗਿਆ। ਪਰ ਮਛਲੀ ਵਿਚਾਰੀ ਕੀ ਕਰੇ, ਕਿਉਂਕਿ ਉਹਦੇ ਕੋਲ ਨਾ ਖੰਭ ਨੇ ਤੇ ਨਾ ਉਹ ਕਿਤੇ ਤੁਰ ਕੇ ਜਾ ਸਕਦੀ ਹੈ, ਉਹਦਾ ਤੇ ਜੀਵਨ ਹੀ ਪਾਣੀ ਹੈ। ਪੰਜਾਬੀ ਦਾ ਇੱਕ ਕਵੀ ਹੋਇਆ, ਉਹਨੇ ਵੀ ਇਸ ਤਰ੍ਹਾਂ ਦੀ ਉਦਾਹਰਣ ਦੇਖ ਕੇ ਸਾਨੂੰ ਸਮਝਾਇਆ। ਰਹੀਮ ਕਵੀ ਨੇ ਵੀ ਬੋਲ ਕਹੇ ਨੇ ਕਿ ਸਰ ਸੂਖੇ ਪੰਖੀ ਉੱਡੇ, ਔਰਨ ਦੇਸ਼ ਸਧਾਏ, ਮੀਨ ਦੀਨ ਬਿਨ ਪੰਖ ਕੇ ਕਹੋ ਰਹੀਮ ਕੱਤ ਜਾਏ। ਕਹਿੰਦੇ ਮੱਛੀ ਕਿੱਥੇ ਜਾਵੇ? ਭਾਵ ਇੱਕ ਉਹ ਸਿੱਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਹੋਰ ਜਾਂਦੇ ਕੋਈ ਨਹੀਂ। ਬਸ ਜਦੋਂ ਗੁਰੂ ਗ੍ਰੰਥ ਸਾਹਿਬ ਨਾਲੋਂ ਨਾਤਾ ਟੁੱਟ ਜਾਵੇ, ਉਹਨਾਂ ਨੂੰ ਇੰਝ ਲੱਗਦਾ ਵੀ ਸਾਡੀ ਮੌਤ ਹੋ ਗਈ ਹੈ। ਖਾਸ ਕਰਕੇ ਜਿਨ੍ਹਾਂ ਦਾ ਜਨਮ ਸਿੱਖ ਪਰਿਵਾਰਾਂ ਵਿੱਚ ਹੋਇਆ, ਜੇ ਕਿਤੇ ਉਹ ਭੁੱਲੇ ਭਟਕੇ ਦੂਜੇ ਪਾਸੇ ਤੁਰ ਵੀ ਪਏ ਨੇ ਤੇ ਉਹ ਮਰੇ ਹੋਏ ਨੇ, ਉਹਨਾਂ ਨੂੰ ਜੀਵਨ ਤਾਂ ਮਿਲੇਗਾ ਜੇ ਉਧਰੋਂ ਪਰਤ ਕੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਸਾਗਰ ਵੱਲ ਆਉਣ, ਕਿਉਂਕਿ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ, ਜਿਵੇਂ ਹੰਸ ਦਾ ਧੁਰ ਤੋਂ ਹੀ ਸੰਬੰਧ ਸਾਗਰ ਨਾਲ ਲਿਖ ਦਿੱਤਾ, ਗੁਰੂ ਕਾ ਸਿੱਖ ਵੀ ਹੰਸ ਹੈ। ਇਹਦੀ ਵੀ ਹਾਲਤ ਇਸੇ ਤਰ੍ਹਾਂ ਦੀ ਹੈ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ, ਕਹਿੰਦੇ ਇਵੇਂ ਰੱਬ ਦੀ ਭਗਤੀ ਕਰ, ਰੱਬ ਨਾਲ ਇਵੇਂ ਪ੍ਰੀਤ ਪਾ ਜਿਵੇਂ ਇੱਕ ਮੱਛੀ ਦੀ ਪਾਣੀ ਨਾਲ ਪ੍ਰੀਤ ਹੈ।
ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ,
ਮੇਰੇ ਪ੍ਰਭੂ ਤੁਸੀਂ ਤਰੁੱਠ ਕੇ ਆਪਣੀ ਮਿਹਰ ਦਾ ਕਿਰਪਾ ਦਾ ਜਲ ਸਿਫਤ ਸਲਾਹ ਵਡਿਆਈ ਆਪਣੀ ਬੰਦਗੀ ਦਾ ਜਲ ਸਾਨੂੰ ਦੇਵੋ।
ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸਾਂਤ ਪਾਈ,
ਭਾਈ ਮੈਂ ਦਿਨੇ ਰਾਤ ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਮੰਗਦਾ ਹਾਂ, ਇਹੀ ਅਰਦਾਸ ਹੈ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਮੈਂ ਤਾਂ ਪਰਮੇਸ਼ਰ ਦਾ ਨਾਮ ਹੀ ਮੰਗਦਾ, ਕਿਉਂਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮੈਂ ਦਿਨੇ ਰਾਤ ਆਪਣੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਹੀ ਮੰਗਦਾ ਹਾਂ, ਕਿਉਂਕਿ ਨਾਮ ਦੁਆਰਾ ਹੀ ਅੰਦਰ ਸ਼ਾਂਤੀ ਬਣਦੀ ਹੈ। ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਨੇ, ਜਿਹਦਾ ਭਾਵ ਹੈ ਕਿ ਸਮੁੱਚੇ ਸ਼ਬਦ ਦਾ ਭਾਵ ਇਹਨਾਂ ਪਾਵਨ ਗੁਰ ਪੰਕਤੀਆਂ ਵਿੱਚ ਹੈ।
ਜਿਉਂ ਚਾਤ੍ਰਿਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨਾ ਜਾਏ।
ਉਦਾਹਰਨ ਸਤਿਗੁਰਾਂ ਨੇ ਚਾਤ੍ਰਿਕ ਬਬੀਹੇ ਦੀ ਦਿੱਤੀ ਹੈ ਕਿ ਬਬੀਹੇ ਨੂੰ ਜਦੋਂ ਪਿਆਸ ਲੱਗਦੀ ਹੈ ਤੇ ਉਹ ਵੇਖੋ ਉੱਚੇ ਉੱਚੇ ਪਰਬਤਾਂ ਤੋਂ ਉੱਡਦਾ, ਜੰਗਲਾਂ ਬੇਲਿਆਂ ਤੋਂ ਗੁਜ਼ਰਦਾ, ਠਾਠਾਂ ਮਾਰਦੇ ਸਮੁੰਦਰ ਤੇ ਦਰਿਆਵਾਂ ਦੇ ਉੱਪਰੋਂ ਦੀ ਲੰਘਦਾ, ਪਰ ਮਜਾਲ ਹੈ ਕਿ ਉਹਦੀ ਪਿਆਸ ਕਿਸੇ ਹੋਰ ਥਾਂ ਤੋਂ ਬੁੱਝ ਸਕੇ। ਜਦੋਂ ਕਿਤੇ ਵਰਖਾ ਹੋਵੇ ਸਵਾਂਤੀ ਬੂੰਦ, ਬਬੀਹਾ ਜਿਹੜਾ ਉਹਦੇ ਨਾਲ ਤ੍ਰਿਪਤ ਹੁੰਦਾ। ਇਸੇ ਤਰ੍ਹਾਂ ਨਕਲੀ ਗੁਰੂਆਂ ਦੇ ਠਾਠਾਂ ਮਾਰਦੇ ਦਰਿਆ ਹੋਣ, ਪਰ ਗੁਰਸਿੱਖ ਬਬੀਹੇ ਦੀ ਪਿਆਸ ਤਾਂ ਬਾਣੀ ਰੂਪੀ ਸਵਾਂਤੀ ਬੂੰਦਾਂ ਨਾਲ ਹੀ ਬੁੱਝ ਸਕਦੀ ਹੈ। ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ, ਚਾਤ੍ਰਿਕ ਚਿੱਤ ਸੁਚਿੱਤ ਸੁ ਸਾਜਨ ਚਾਹੀਐ, ਜਿਸ ਸੰਗ ਲਾਗੇ ਪ੍ਰਾਣ ਤਿਸੈ ਕੋ ਆਹੀਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੈ, ਹਰ ਹਾਂ ਤਿਉਂ ਹਰ ਜਨ ਮੰਗੈ ਨਾਮ ਨਾਨਕ ਬਲਹਾਰਣੈ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਚਾਤ੍ਰਿਕ ਮੇ ਸਰ ਭਰ ਥਲ ਹਰਿਆਵਲੇ, ਇੱਕ ਬੂੰਦ ਨਾ ਪਵੀ ਕੇ। ਜਿਵੇਂ ਇੱਕ ਬਬੀਹਾ ਪੁਕਾਰਦਾ ਤੇ ਉਹਦੀ ਪਿਆਸ ਕੇਵਲ ਸਵਾਂਤੀ ਬੂੰਦ ਨਾਲ ਹੀ ਮਿਟਦੀ ਹੈ, ਇਵੇਂ ਜਗਿਆਸੂ ਵੀ ਜਿਉਂਦੇ ਜੀ ਅਰਦਾਸ ਕਰਦਾ ਕਿ ਏਕ ਬੂੰਦ ਜਲ ਕਾਰਨ ਹੈ, ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ। ਮੇਰੇ ਮਾਲਕਾ, ਲੋਕ ਮਰਨ ਤੋਂ ਬਾਅਦ ਸ਼ਾਂਤੀ ਦੀ ਗੱਲ ਕਰਦੇ ਨੇ, ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕਰਦੇ ਨੇ, ਜੇ ਬਬੀਹਾ ਸਾਰੀ ਉਮਰ ਤੜਫਦਾ ਹੀ ਮਰ ਗਿਆ ਤੇ ਉਹਦੇ ਮਰਨ ਤੋਂ ਬਾਅਦ ਕੋਈ ਸਮੁੰਦਰ ਵੀ ਉਹਦੇ ਅੱਗੇ ਪਾਣੀ ਦਾ ਰੱਖ ਦੇਵੇ ਤੇ ਉਹਨੂੰ ਉਹਦਾ ਕੀ ਲਾਭ ਹੈ। ਇਸ ਕਰਕੇ ਜਿਹੜੀ ਮਰਨ ਤੋਂ ਬਾਅਦ ਸ਼ਾਂਤੀ ਜਾਂ ਮਰਨ ਤੋਂ ਬਾਅਦ ਮੁਕਤੀ ਹੈ, ਇਹ ਦੂਜਿਆਂ ਦੀ ਵਿਚਾਰਧਾਰਾ ਹੋ ਸਕਦੀ ਹੈ। ਸਾਡੀ ਵਿਚਾਰਧਾਰਾ ਤੇ ਹੈ ਕਿ ਅਸੀਂ ਜਿਉਂਦਿਆਂ ਜੀ ਆਤਮਕ ਸ਼ਾਂਤ ਹੋਣਾ ਹੈ, ਅਸੀਂ ਜਿਉਂਦਿਆਂ ਜੀ ਆਤਮਕ ਮੁਕਤ ਹੋਣਾ ਹੈ। ਜਿਹੜੇ ਦ੍ਰਿਸ਼ਟਾਂਤ ਦੂਜੇ ਧਰਮਾਂ ਦੇ ਦਿੱਤੇ ਨੇ, ਕਈ ਵਾਰ ਸਿੱਖ ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਤੇ ਉਸ ਤਰ੍ਹਾਂ ਦੇ ਕਰਮ ਕਾਂਡ ਕਰਦਾ ਤੇ ਕਰਾਉਂਦਾ, ਉਹ ਸਾਡੀ ਵਿਚਾਰਧਾਰਾ ਨਹੀਂ ਹੈ। ਸਾਡੀ ਵਿਚਾਰਧਾਰਾ ਤੇ ਜਿਹੜਾ ਜਿਉਂਦਿਆਂ ਸ਼ਾਂਤ ਹੋ ਗਿਆ, ਬਸ ਉਹਦੀ ਸ਼ਾਂਤੀ ਤਾਂ ਤੱਤੀ ਤਵੀ ਤੇ ਵੀ ਬਹਾਲ ਰਹਿੰਦੀ ਹੈ। ਜਿਹੜਾ ਜਿਉਂਦਿਆਂ ਮੁਕਤ ਹੋ ਗਿਆ, ਸਾਰੀਆਂ ਮੁਕਤੀਆਂ ਉਹਦੇ ਚਰਨਾਂ ਵਿੱਚ ਆ ਜਾਂਦੀਆਂ ਨੇ। ਚਾਰ ਮੁਕਤ ਚਾਰ ਹੈ ਸਿੱਧ ਮਿਲਕ ਹੈ, दूल्हा प्रभ की शरण परियो। जे किते गुरु प्यार विच सिख भिज जावे ते खदराणे दी ढाब भी मुक्त सर बन जांदा है, क्योंकि खिदराणा कर मुक्त सर, मुक्त मुक्त सब कीन। गुरु ने जिथे पंज प्यारे बख्शिश कीते ने उत्थे चाली मुक्तियां दा भी जिक्र है, जो इस गल दा प्रतीक के जेडे गुरु नाल जुड़ के मुक्त हो गए ते जेडे ज्योंदियां जी कल्पदे रहे, ज्योंदियां जी बंधना विच रहे, मरन तो बाद ते फिर पैसे ही उजाड़ ने भी भाई फलाने थां तो मुक्ति करा लियाओ, फलाने थां तो आत्मक शांति लै आओ। नहीं, साहब कहिंदे इस जीवन विच शांत हो, इत्थे कल्पना त्याग, बोलै नाही होए बैठा मोनी, अंतर कल्प भवाई है जोनी। अंदर दी कल्पना तो बाद च अंदर दी शांति लै, अंदरों मुक्त हो। ते साहब कहिंदे जदों मनुख इस तरह की कृपा का पात्र बन जांदा ते उहनूं समझ आ जांदी है, ज्यों चात्रिक जल बिन बिल लावे, जिवें एक बबीहा स्वांती बूंद तो बिना विरलाप करदा, बिन जल प्यास ना उहदी जिहड़ी प्यास है वह पानी तो बिना ना जाई भाव नहीं दूर हुंदी। इसे तरह जिहदे अंदर दर्शनां दी प्यास लग जावे, वह आखदे ने मेरा मन लोचै गुरदर्शन ताई, बिलप करे चात्रिक की न्याई। हे प्रभु, एक बबीहे दी तरह मेरा मन विरलाप करदा है, पुकारदा है तहानू।
गुरमुख जल पावै सुख सहजे, हरिया पाई सुपाई।
इवें जदों गुरु दे राही मनुख आत्मक अडोलता विच टिक के परमात्मा दा सुख देण वाला नाम रूपी जल प्राप्त कर लैंदा, ते प्रभु दे प्रेम विच मनो अपने आप नूं जोड़ के ये फिर अंदरों हरिया भरिया हो जांदा है उस नाम रूपी जल नाल।
मन मुख भूखे दह दिस डोले, बिन नावै दुख पाई।
पर मन दी मत पिछे चलण वाले जीव परमेश्वर ते गुरु नूं छड के दसां दसावां विच आत्मक भुख दे कारण डोलदे रहिंदे ने, उन्हां दी तृप्ती नहीं हुंदी, क्योंकि भुखिया भुख ना उतरी गली भुख ना जाए, नानक भुखा तां रज्जै जां गुण कै गुणी समाए। प्रभ देखदियां दुख भुख गई ढाडी को मंगण चित ना आवै। जदों तक असीं परमेश्वर नाल नहीं जुड़दे साडी भुख दूर नहीं हो सकदी। सुख के हेत बहुत दुख पावत, सेव करत जन जन की, द्वारें द्वार स्वान ज्यों डोलत, नै सुध राम भजन की। जिवें दर दर दा कुत्ता थां थां ते भटकदा फिरदा, मनमुख भी फिर इवें कदे किते जावेगा कदे किते जावेगा, वो अपने मालक दा नहीं बनदा, ते जदों तक मालक दा नहीं बनदा उदों तक उहदी भुख जिहड़ी है साहिब कहिंदे ने उह दूर नहीं हुंदी।
जनम मरै फिर जोनी आवै, दरगह मिला सजाई।
जिहड़े अपने गुरु नूं छड के होर थावां ते भटकदे ने उह फिर जमदे रहिंदे ने, मरदे रहिंदे ने, ते उहनां नूं कई तरह की जिहड़ी सजा है, ताड़ना है, जमदे द्वारे भी हुंदी है, भाव उहनू प्रभु की दरगाह विच प्रभु की हजूरी विच भी सजा मिलती है। जम जम मरै मरै फिर जमै, बहुत सजाए पया देस लम्मै। इस करके जिंदगी विच दुख सुख उतरा चढ़ा आउण, पर कदे भी मनुख नू अपने धर्म तो अपने गुरु तो बेमुख नहीं होना चाहीदा। हर धर्म का सत्कार करना चाहिदा, हर एक नू आपू अपने धर्म विच परपक रहना चाहिदा, ते सिख नू खास करके भी सिखां दे घर जन्म होया, सिखां दी जिहड़ी रौह रीत है मर्यादा है ये अपनाउणी चाहीदी है, ना कि कोई होर रौह रीत जां होर कर्मकांड करके मनुख अपने आप नू जन्म मरन दे गेड़ विच पाई रखे, क्योंकि सिखी मर्यादा मुताबक ही साडा पार उतारा होना है। ते जे हिंदू आपां बने ना, मुसलमान आपां होए ना, ते सिख रहे ना, ते साडा टिकाणा ही की आ, असीं कित्थे जावांगे। इस करके हिंदू अपने धर्म विच पक्का रवे, मुसलमान अपने धर्म विच पक्का रवे, सिख सिख बने, सिख सिखी मर्यादा दे मुताबक गुरबाणी दे मुताबक जिहड़े कर्म धर्म है वो करे, ਤਾਂ ਇਹਦਾ ਪਾਰ ਉਤਾਰਾ ਹੋਵੇਗਾ, ਤਾਂ ਇਹਦਾ ਛੁਟਕਾਰਾ ਹੋਵੇਗਾ। ਜੇ ਇਹ ਦੂਜਿਆਂ ਵਾਲੇ ਕਰਮ ਕਰੀ ਜਾਵੇ ਤੇ ਉਹਦੇ ਨਾਲ ਨਹੀਂ, ਸਾਹਿਬ ਕਹਿੰਦੇ ਫਿਰ ਮਨਮੁਖ ਸਦਾ ਭਟਕਦਾ ਹੀ ਰਹਿੰਦਾ, ਇਹਨੂੰ ਕਦੇ ਟਿਕਾ ਨਹੀਂ ਮਿਲਦਾ, ਇਹਨੂੰ ਆਤਮਕ ਤੌਰ ਤੇ ਕਦੇ ਤ੍ਰਿਪਤੀ ਨਹੀਂ ਮਿਲਦੀ।
ਜਨਮ ਮਰੈ ਫਿਰ ਜੋਨੀ ਆਵੈ, ਦਰਗਹ ਮਿਲੈ ਸਜਾਈ।
ਐਸਾ ਜੀਵ ਫਿਰ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੂਨਾਂ ਵਿੱਚ ਭਟਕਦਾ ਰਹਿੰਦਾ, ਦਰਗਾਹ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਉਹਨੂੰ ਬਹੁਤ ਸਜ਼ਾ ਮਿਲਦੀ ਹੈ।
ਕਿਰਪਾ ਕਰਹੇ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ।
ਮਾਲਕ ਜੀ ਜੇ ਤੁਸੀਂ ਕਿਰਪਾ ਕਰੋ ਤੇ ਅਸੀਂ ਹਰੀ ਪਰਮਾਤਮਾ ਹੈ ਪ੍ਰਭੂ ਤੁਹਾਡੇ ਗੁਣ ਗਾਉਣ ਲੱਗ ਪਈਏ ਤੇ ਫਿਰ ਕੀ ਹੋਵੇਗਾ ਕਿ ਹਰੀ ਨਾਮ ਰਸ ਸਾਡੇ ਅੰਤਰ ਆਤਮੇ ਸਾਨੂੰ ਪ੍ਰਾਪਤ ਹੋ ਜਾਵੇਗਾ। ਜਾਂ ਅਨਪੁਰਖ ਦੀ ਜਦੋਂ ਆਪਾਂ ਗੱਲ ਕਰਾਂਗੇ ਕਿ ਜਿਹੜੇ ਜੀਵ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣ ਕੇ ਮਾਲਕ ਦੇ ਗੁਣ ਗਾਉਂਦੇ ਨੇ, ਉਹਨਾਂ ਦੇ ਅੰਤਰ ਆਤਮੇ ਹਰੀ ਨਾਮ ਦਾ ਜਿਹੜਾ ਰਸ ਹੈ ਉਹ ਪ੍ਰਗਟ ਹੋ ਜਾਂਦਾ। ਉਹ ਆਖਦੇ ਨੇ ਰਾਮ ਰਸ ਪੀਆ ਰੇ, ਹੁਣ ਤਾਂ ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ। ਇਹ ਪ੍ਰੇਮ ਰਸ ਹੋਵੇ, ਮਹਾਰਸ ਹੋਵੇ, ਨਾਮ ਰਸ ਹੋਵੇ, ਇਹਦੇ ਨਾਲ ਹੀ ਅੰਦਰ ਤ੍ਰਿਪਤੀ ਹੁੰਦੀ ਹੈ। ਸਭ ਕਹਿੰਦੇ ਹਰ ਰਸ ਕੇ ਮਾਤੇ ਮਨ ਮਹਾ ਆਨੰਦ। ਜਦੋਂ ਹਰੀ ਨਾਮ ਰਸ ਵਿੱਚ ਮਨੁੱਖ ਮਸਤ ਹੋ ਜਾਂਦਾ ਫਿਰ ਜੀਵਨ ਵਿੱਚ ਆਨੰਦ ਆਉਂਦਾ। ਆਨ ਰਸਾ ਮੈਂ ਵਿਆਪੈ ਚਿੰਤ, ਹੋਰ ਹੋਰ ਜਿਹੜੇ ਦੁਨੀਆਂ ਦੇ ਰਸ ਕਸ ਨੇ ਉਹਦੇ ਕਾਰਨ ਚਿੰਤਾ ਤੇ ਫਿਕਰ ਬਣੇ ਰਹਿੰਦੇ ਹਨ।
ਨਾਨਕ ਦੀਨ ਦਇਆਲ ਭਏ ਹੈ, ਕ੍ਰਿਸ਼ਨਾ ਸ਼ਬਦ ਬੁਝਾਈ।
ਨਾਨਕ ਜਦੋਂ ਦੀਨਾਂ ਤੇ ਦਇਆ ਕਰਨ ਵਾਲਾ ਪ੍ਰਭੂ ਆਪਣੀ ਦਿਆਲਤਾ ਕਰਦਾ, ਜਦੋਂ ਉਹ ਦੀਨਾਂ ਤੇ ਦਿਆਲੂ ਹੁੰਦਾ ਤੇ ਫਿਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਮਨੁੱਖ ਦੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਹੈ ਉਹਨੂੰ ਖਤਮ ਕਰ ਦਿੰਦਾ। ਕਿਉਂਕਿ ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਓ ਲਾਗੈ ਪੂਰਨ ਧਿਆਨ। ਉਵੇਂ ਸਾਡੀ ਤ੍ਰਿਸ਼ਨਾ ਨਹੀਂ ਬੁੱਝ ਸਕਦੀ, ਭਾਵੇਂ ਸਾਰਾ ਰਾਜ ਭਾਗ ਮਿਲ ਜੇ, ਸਾਰੀ ਧਰਤੀ ਮਿਲ ਜਾਵੇ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੁੱਝੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਹੀਂ ਹੋ ਰੇ, ਪਰੈ ਪਰੈ ਹੀ ਕੋ ਲੁੱਝੀ ਹੈ। ਮਨੁੱਖ ਦੀ ਹਾਲਤ ਕਿ ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਪਰ ਜਦੋਂ ਨਾਮ ਵੇ ਜੁੜ ਜਾਵਾਂਗੇ, ਸ਼ਬਦ ਵੇ ਜੁੜ ਜਾਵਾਂਗੇ, ਫਿਰ ਤ੍ਰਿਸ਼ਨਾ ਜਿਹੜੀ ਹੈ ਉਹ ਸਮਾਪਤ ਹੋ ਜਾਵੇਗੀ। ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਅੱਜ ਭਾਦੋ ਮਹੀਨੇ ਦੀ ਆਰੰਭਤਾ ਹੋਈ ਹੈ, ਇਸ ਮਹੀਨੇ ਦੀ ਸਫਲਤਾ ਕਿਵੇਂ ਹੋ ਸਕਦੀ ਹੈ, ਅਸੀਂ ਪੂਰਾ ਸਾਲ ਆਪਣੇ ਆਪ ਨੂੰ ਕਿਵੇਂ ਆਨੰਦਿਤ ਰੱਖ ਸਕਦੇ ਹਾਂ। ਸਤਿਗੁਰੂ ਜੀ ਨੇ ਪਾਵਨ ਗੁਰ ਸ਼ਬਦ ਦੇ ਰਾਹੀਂ ਸਾਡੇ ਤੇ ਬੜੀ ਬਖਸ਼ਿਸ਼ ਕੀਤੀ ਹੈ। ਸਾਲ ਵਿੱਚ ਮਹੀਨੇ 12 ਨੇ, ਪਰ 12 ਮਾਹ ਦੇ ਸ਼ਬਦ 14 ਨੇ, ਤਾਂ ਕਿ ਅਸੀਂ ਕਿਤੇ 12 ਮਹੀਨਿਆਂ ਨਾਲ ਨਾ ਜੁੜ ਜਾਈਏ। ਸਭ ਤੋਂ ਪਹਿਲਾ ਸ਼ਬਦ ਹੈ ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮੇਲੋ ਰਾਮ, ਤੇ ਅਖੀਰਲਾ ਸ਼ਬਦ ਹੈ ਵੀ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਬਾਣੀ ਕੋਈ ਵੀ ਹੋਵੇ, 12 ਮਾਹ ਸੱਦ ਲਾਵਾਂ ਘੋੜੀਆਂ ਅਲਾਹਣੀਆਂ, ਜਪਜੀ ਸਾਹਿਬ, ਆਨੰਦ ਸਾਹਿਬ, ਸੁਖਮਣੀ ਸਾਹਿਬ, ਆਸਾ ਦੀ ਵਾਰ, ਸਮੁੱਚੀ ਬਾਣੀ ਦਾ ਇੱਕੋ ਹੀ ਮਨੋਰਥ ਹੈ ਕਿ ਸਾਨੂੰ ਜੀਵਨ ਜਾਚ ਆ ਜਾਵੇ, ਅਸੀਂ ਆਪਣੇ ਕਰਤੇ ਨਾਲ ਜੁੜ ਜਾਈਏ। ਇਹ ਨਹੀਂ ਵੀ ਆਪਾਂ ਕਿਸੇ ਦਿਨ ਨਾਲ ਜੁੜਨਾ, ਕਿਉਂਕਿ ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨ ਸੰਜੋਗੜਾ ਜਿੱਤ ਡਿੱਠਾ ਗੁਰਦਰਸਾਰ। ਜਦੋਂ ਤੁਸੀਂ ਕੱਲ੍ਹ ਨੂੰ ਵੀ ਗੁਰੂ ਚਰਨਾਂ ਵਿੱਚ ਆਣ ਕੇ ਬਹਿਣਾ, ਤੁਹਾਡੇ ਲਈ ਕੱਲ੍ਹ ਦਾ ਦਿਨ ਵੀ ਇਸੇ ਤਰ੍ਹਾਂ ਦਾ ਹੈ। ਸਦਾ ਲਈ ਸਾਡੇ ਲਈ ਉਹ ਰੁੱਤਾਂ ਸਾਲ ਮਹੀਨੇ ਪਵਿੱਤਰ ਨੇ। ਨਾਨਕ ਸੋਈ ਦਿਨ ਸੁਹਾਵੜਾ, ਜਿੱਤ ਪ੍ਰਭ ਆਵੈ ਚਿੱਤ, ਜਿੱਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਜਿਵੇਂ ਸਤਿਗੁਰੂ ਜੀ ਇਹ ਸ਼ਬਦ ਰਾਹੀਂ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਆਓ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ।
ਭਾਦੋਂ ਦੇ ਮਹੀਨੇ ਰਾਹੀਂ ਸਤਿਗੁਰੂ ਜੀ ਆਪਣੇ ਪਾਵਨ ਗੁਰ ਸ਼ਬਦ ਦੁਆਰਾ ਸਿੱਖਿਆ ਦੇ ਰਹੇ ਨੇ ਕਿ ਜਿਵੇਂ ਸਾਵਣ ਦਾ ਮਹੀਨਾ ਜਿਹੜਾ ਹੈ ਉਹ ਵਰਖਾ ਰੁੱਤ ਦਾ ਮਹੀਨਾ ਹੈ, ਅਤੇ ਜਦੋਂ ਭਾਦਰੋਂ ਦਾ ਮਹੀਨਾ ਆਰੰਭ ਹੁੰਦਾ ਅਤੇ ਇਹਨੂੰ ਆਪਾਂ ਚੁਮਾਸੇ ਵਾਲਾ ਮਹੀਨਾ ਮੰਨਦੇ ਹਾਂ ਕਿ ਥੋੜ੍ਹਾ ਜਿਹਾ ਮੀਂਹ ਪੈ ਗਿਆ, ਫਿਰ ਧੁੱਪ ਲੱਗ ਗਈ, ਬੜੀ ਹੁੰਮਸ ਜੀ ਕਈ ਵਾਰ ਮਨੁੱਖ ਮਹਿਸੂਸ ਕਰਦਾ, ਭਾਵ ਨਿਰਣਾ ਹੀ ਨਹੀਂ ਕਰ ਸਕਦਾ ਵੀ ਬਾਹਰ ਧੁੱਪ ਲੱਗੀ ਹੋਵੇ ਅਤੇ ਇਹ ਨਿਰਣਾ ਹੀ ਨਹੀਂ ਲੈ ਸਕਦਾ ਵੀ ਮੈਂ ਕਿਸ ਤਰ੍ਹਾਂ ਦੇ ਕੱਪੜੇ ਪਾ ਕੇ ਬਾਹਰ ਨਿਕਲਾਂ ਜਾਂ ਮੈਂ ਘਰ ਦਾ ਗਿੱਲਾ ਸਮਾਨ ਬਾਹਰ ਰੱਖਾਂ। ਇਹਨੇ ਨੂੰ ਫਿਰ ਬੱਦਲ ਆ ਜਾਂਦਾ। ਜਿਹੜੀ ਆਹ ਦੋ ਤਰ੍ਹਾਂ ਦੀ ਅਵਸਥਾ ਹੈ ਨਾ ਕਿ ਕਦੇ ਧੁੱਪ ਲੱਗ ਗਈ ਅਤੇ ਕਦੇ ਮੀਂਹ ਆ ਗਿਆ, ਬੰਦਾ ਇੱਕ ਪਾਸੇ ਲੱਗ ਹੀ ਨਾ ਸਕੇ, ਨਿਰਣਾ ਹੀ ਨਾ ਕਰ ਸਕੇ, ਸਤਿਗੁਰੂ ਕਹਿੰਦੇ ਨਰਕਮਈ ਅਵਸਥਾ ਹੈ। ਇਸੇ ਤਰ੍ਹਾਂ ਭਾਦੋਂ ਦੇ ਮਹੀਨੇ ਵਿੱਚ ਜਿਹੜੀ ਜੀਵ ਇਸਤਰੀ ਭਟਕਣਾ ਵਿੱਚ ਪੈ ਕੇ ਭੁੱਲ ਗਈ, ਜਿਹੜੀ ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਪਾਸੇ ਤੁਰ ਪਈ, ਜਿਨ੍ਹਾਂ ਦਾ ਹੇਤ ਪਿਆਰ ਕਿਸੇ ਹੋਰ ਪੂਜਾ ਵੱਲ ਜੁੜ ਗਿਆ, ਉਹਨਾਂ ਦਾ ਜੀਵਨ ਨਰਕਮਈ ਬਣ ਜਾਂਦਾ। ਇਹ ਸ਼ਬਦ ਨੂੰ ਧਿਆਨ ਨਾਲ ਸੁਣਿਓ, ਤਿੰਨ ਤਰ੍ਹਾਂ ਦਾ ਜ਼ਿਕਰ ਆਵੇਗਾ। ਇੱਕ ਤਾਂ ਦੂਜਾ ਲੱਗਾ ਹੇਤ, ਇੱਕ ਜਿਨਸਿਓਂ ਲੱਗਾ ਹੇਤ, ਤੇ ਇੱਕ ਗੁਰ ਰੱਖਣ ਵਾਲਾ ਹੇਤ। ਭਾਵ ਇਹ ਜਿਹੜੀ ਨਰਕਮਈ ਅਵਸਥਾ ਹੈ, ਵੇਖੋ ਨਰਕ ਕਿਤੇ ਅੱਗੇ ਨਹੀਂ, ਨਰਕ ਇੱਥੇ ਹੀ ਹੈ। ਸਮਝ ਲਓ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਛੱਡ ਕੇ ਜਠੇਰਿਆਂ ਤੇ ਮੱਥਾ ਟੇਕਣ ਚਲੇ ਗਏ, ਮੜੀਆਂ ਤੇ ਮੱਥਾ ਟੇਕਣ ਚਲੇ ਗਏ, ਕਰਮ ਕਾਂਡ ਤਾਂਤਰਿਕ ਬਾਬੇ ਕੋਲ ਚਲੇ ਗਏ, ਜਾਦੂ ਟੂਣੇ ਧਾਗੇ ਤਵੀਤ, ਸਮਝ ਲਓ ਸਾਡੀ ਜ਼ਿੰਦਗੀ ਵਿੱਚ ਨਰਕ ਆ ਗਿਆ। ਆਪਾਂ ਅਰਦਾਸ ਕਰੀਏ, ਮਾਲਕ ਜੀ ਇਸ ਨਰਕ ਤੋਂ ਬਚਾ, ਕਿਉਂਕਿ ਭਿਸਤ ਨਜ਼ੀਕ ਰਾਖ ਰਹਿਮਾਨਾ ਆਪਣੇ ਨਾਲ ਜੋੜੀ ਰੱਖ, ਇਹਦੇ ਤੋਂ ਵੱਡਾ ਸਵਰਗ ਕੋਈ ਨਹੀਂ, ਤੇ ਜਦੋਂ ਅਸੀਂ ਤੇਰੇ ਨਾਲੋਂ ਟੁੱਟ ਗਏ ਇਹਦੇ ਤੋਂ ਵੱਡਾ ਨਰਕ ਕੋਈ ਨਹੀਂ। ਜਿਵੇਂ ਭਾਦੋਂ ਦੇ ਮਹੀਨੇ ਦੀ ਅਵਸਥਾ ਬੜੀ ਦੁਬਦਾ ਜੀ ਵਾਲੀ ਹੈ, ਬੰਦਾ ਇੱਕ ਪਾਸੇ ਨਹੀਂ ਲੱਗ ਸਕਦਾ। ਕਈ ਵਾਰ ਬੰਦਾ ਇਹ ਵੀ ਕਹਿ ਦਿੰਦਾ ਕਿ ਨਰਕ ਪਿਆ ਵੀ ਮੈਂ ਹੁਣੇ ਕੱਪੜੇ ਬਾਹਰ ਸੁੱਕਣੇ ਪਾਏ ਸਨ, ਮੀਂਹ ਆ ਗਿਆ, ਫਿਰ ਕੱਪੜੇ ਗਿੱਲੇ ਹੋ ਗਏ, ਇਹ ਕੀ ਹੈ। ਬਸ ਇਸੇ ਤਰ੍ਹਾਂ ਜਦੋਂ ਸਾਡੀ ਜ਼ਿੰਦਗੀ ਵਿੱਚ ਦੁਬਦਾ ਪੈ ਜਾਵੇ, ਗਿਆਨੀ ਸੰਤ ਸਿੰਘ ਮਸ਼ਕੀਨ ਜੀ ਇਹ ਸ਼ਬਦ ਨੂੰ ਸਮਝਾਉਣ ਵਾਸਤੇ ਇਹਦੇ ਸਿੱਧੇ ਸਾਧੇ ਅਰਥ ਕਰਕੇ ਵੀ ਕਈ ਵਾਰ ਦੱਸਦੇ ਸਨ ਕਿ ਭਾ ਦੋਏ, ਕਿ ਕੋਈ ਬੰਦਾ ਕਿਸੇ ਦੁਕਾਨ ਤੇ ਜਾਏ ਤੇ ਵਸਤੂ ਖਰੀਦਣੀ ਹੋਵੇ, ਉਹਦਾ ਇੱਕ ਭਾਅ ਨਾ ਹੋਵੇ, ਇੱਕ ਰੇਟ ਨਾ ਹੋਵੇ, ਉਹਦੇ ਦੋ ਭਾਅ ਹੋਣ, ਤੇ ਬੰਦਾ ਦੁਬਦਾ ਵਿੱਚ ਪੈ ਗਿਆ ਵੀ ਮੈਂ ਕਿਹੜੇ ਭਾਅ ਖਰੀਦਾਂ। ਭਾਵ ਜਦੋਂ ਅਸੀਂ ਇੱਕ ਪਰਮਾਤਮਾ ਨਾਲ ਨਾ ਜੁੜ ਸਕੀਏ, ਜਦੋਂ ਸਾਡੀ ਜ਼ਿੰਦਗੀ ਵਿੱਚ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਇਹਦੀ ਜਗ੍ਹਾ ਦੁਬਦਾ ਆ ਜਾਵੇ, ਅਸੀਂ ਦੂਜੇ ਨਾਲ ਜੁੜੀਏ ਵੀ ਸ਼ਾਇਦ ਰੱਬ ਕੋਈ ਹੋਰ ਹੈ, ਨਹੀਂ ਇਹ ਨਰਕਮਈ ਅਵਸਥਾ ਹੈ। ਜੇ ਜਿਉਂਦਿਆਂ ਜੀ ਆਪਣੇ ਜੀਵਨ ਨੂੰ ਸਵਰਗ ਬਣਾਉਣਾ ਤੇ ਇੱਕ ਨਾਲ ਜੁੜ ਜਾਈਏ, ਇੱਕ ਹੀ ਸਾਡਾ ਮਾਲਕ ਹੈ। ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਭਾਦੋਂ ਭਰਮ ਭੁਲਾਣੀਆਂ ਜਿਹੜੀਆਂ ਜੀਵ ਰੂਪੀ ਇਸਤਰੀਆਂ, ਕਿਉਂਕਿ ਸਮੁੱਚੀ ਬਾਣੀ ਜਿਹੜੀ ਹੈ ਸਤਿਗੁਰਾਂ ਨੇ ਜਗਿਆਸੂ ਰੂਪੀ ਜੀਵ ਇਸਤਰੀ ਦੇ ਰੂਪ ਵਿੱਚ ਉਚਾਰਨ ਕੀਤੀ ਹੈ ਕਿ ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ। ਰੱਬ ਹੀ ਇੱਕ ਜਿਹਨੂੰ ਪੁਰਖ ਕਿਹਾ, ਬਾਕੀ ਆਪਾਂ ਸਾਰੇ ਭਾਵੇਂ ਕੋਈ ਪੁਰਖ ਹੈ ਤੇ ਭਾਵੇਂ ਕੋਈ ਇਸਤਰੀ ਹੈ, ਰੱਬ ਦੇ ਦਰ ਤੇ ਆਪਾਂ ਜੀਵ ਇਸਤਰੀਆਂ ਹਾਂ। ਸਭ ਕਹਿੰਦੇ ਭਾਦੋਂ ਏ ਭਰਮ ਭੁਲਾਣੀਆਂ, ਜਿਹੜੀਆਂ ਜੀਵ ਇਸਤਰੀਆਂ ਭਾਦੋਂ ਦੇ ਮਹੀਨੇ ਵਿੱਚ ਭਟਕਣਾ ਵਿੱਚ ਪੈ ਕੇ ਭੁੱਲ ਗਈਆਂ, ਜਿਨ੍ਹਾਂ ਦੇ ਜੀਵਨ ਵਿੱਚ ਦੂਜਾ ਲੱਗਾ ਹੇਤ, ਹੇਤ ਦਾ ਅਰਥ ਹੈ ਪਿਆਰ, ਪਰਮਾਤਮਾ ਦੀ ਬੰਦਗੀ ਦਾ ਪਿਆਰ ਨਹੀਂ ਲੱਗਾ, ਕੋਈ ਹੋਰ ਪਿਆਰ ਲੱਗ ਗਿਆ, ਜਿਹੜੀਆਂ ਹੋਰ ਪਾਸੇ ਪੂਜਾ ਕਰਨ ਵਾਸਤੇ ਕਿਸੇ ਹੋਰ ਥਾਂ ਵੱਲ ਤੁਰ ਪਈਆਂ ਹਨ।
ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ।
ਜਿਵੇਂ ਦੁਨਿਆਵੀ ਤੌਰ ਤੇ ਕੋਈ ਸਾਡੀ ਧੀ ਭੈਣ ਉਹ ਆਪਣੇ ਤਨ ਤੇ ਲੱਖਾਂ ਸ਼ਿੰਗਾਰ ਕਰੇ ਤੇ ਸਾਨੂੰ ਸਮਝ ਆਵੇਗੀ ਕਿ ਇਹ ਸ਼ਿੰਗਾਰ ਉਹ ਆਪਣੇ ਪਤੀ ਵਾਸਤੇ ਕਰ ਰਹੀ ਹੈ, ਤੇ ਜੇ ਕੋਈ ਆਪਣੇ ਪਤੀ ਨੂੰ ਛੱਡ ਕੇ ਦੂਜੇ ਪਾਸੇ ਤੁਰ ਪਵੇ ਤੇ ਉਹਦਾ ਲੱਖਾਂ ਪ੍ਰਕਾਰ ਦਾ ਕੀਤਾ ਸ਼ਿੰਗਾਰ ਕਿਹੜੇ ਕੰਮ ਹੈ। ਇਸੇ ਤਰ੍ਹਾਂ ਜਗਿਆਸੂ ਜਦੋਂ ਕਰਮ ਧਰਮ ਦਾ ਸ਼ਿੰਗਾਰ ਕਰਦਾ ਆਪਣੀ ਜ਼ਿੰਦਗੀ ਵਿੱਚ ਤੇ ਉਹਨੂੰ ਇਹ ਪਤਾ ਹੀ ਨਹੀਂ ਵੀ ਮੇਰਾ ਪਤੀ ਪਰਮਾਤਮਾ ਕੌਣ ਹੈ, ਉਹ ਦੂਜੇ ਪਾਸੇ ਤੁਰ ਪਵੇ। ਤੇ ਸਾਹਿਬ ਕਹਿੰਦੇ ਲੱਖ ਸ਼ਿੰਗਾਰ ਬਣਾਇਆ, ਲੱਖਾਂ ਤਰ੍ਹਾਂ ਦਾ ਸ਼ਿੰਗਾਰ ਕੀਤਾ, ਪਰ ਉਹ ਕਿਸੇ ਕੰਮ ਨਾ ਆਇਆ, ਕਿਉਂਕਿ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਮਤ ਸੇਜੈ ਕੰਤ ਨਾ ਆਵਈ ਇਵੇਂ ਬਿਰਥਾ ਜਾਏ, ਸੇਜ ਵਿਛਾਈ ਕੰਤ ਕੂ ਕੀਆ ਹੱਬ ਸ਼ਿੰਗਾਰ, ਇੱਤੀ ਮੰਜ ਨਾ ਸਮਾਵਈ ਜੇ ਗਲ ਪੈਰਾਂ ਹਾਰ, ਸਖੀ ਕਾਜਲ ਹਾਰ ਤੰਬੋਲ ਸਭੈ ਕੇ ਸਾਜਿਆ, ਸੋਲੈ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ, ਹਰਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ। ਜੇ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕਿਹਦੇ ਵਾਸਤੇ ਕਰਮ ਧਰਮ ਕਰ ਰਹੇ, ਸਾਡਾ ਰੱਬ ਕੌਣ ਹੈ, ਸਾਡਾ ਪਤੀ ਪਰਮਾਤਮਾ ਕੌਣ ਹੈ, ਅਸੀਂ ਥਾਂ ਥਾਂ ਤੇ ਨੇਹ ਲਗਾਇਆ ਹੋਇਆ। ਤੇ ਸਾਹਿਬ ਕਹਿੰਦੇ ਫਿਰ ਉਹ ਲੱਖਾਂ ਤਰ੍ਹਾਂ ਦੇ ਕਰਮ ਧਰਮ ਵੀ ਕਿਸੇ ਕੰਮ ਨਹੀਂ ਆਉਂਦੇ, ਕਿਉਂਕਿ ਕੋਈ ਮਨੋਰਥ ਹੀ ਨਹੀਂ, ਕੋਈ ਟੀਚਾ ਹੀ ਨਹੀਂ ਸਾਡਾ ਵੀ ਅਸੀਂ ਮਿਲਣਾ ਕਿਹਨੂੰ, ਅਸੀਂ ਪੂਜਾ ਕਿਹਦੀ ਕਰਨੀ ਹੈ। ਥੋੜ੍ਹਾ ਜਿਹਾ ਇਸ ਦਰ ਤੇ ਚਲੇ ਗਏ, ਥੋੜ੍ਹਾ ਜਿਹਾ ਉਸ ਦਰ ਤੇ ਚਲੇ ਗਏ, ਇੱਕ ਦਰ ਦੇ ਹੋਏ ਹੀ ਨਾ, ਤੇ ਉਹਨੂੰ ਫਿਰ ਆਪਾਂ ਕੀ ਕਹਿ ਸਕਦੇ। ਜਿਵੇਂ ਦੁਨਿਆਵੀ ਤੌਰ ਤੇ ਆਪਾਂ ਕਹਿੰਦੇ ਹਾਂ ਕਿ ਕੋਈ ਮਨੁੱਖ ਭਟਕਣਾ ਵਿੱਚ ਪੈ ਕੇ ਖੁਆਰ ਹੁੰਦਾ, ਬਿਲਕੁਲ ਇਸੇ ਤਰ੍ਹਾਂ ਹਰ ਬਿਸਰਤ ਸਦਾ ਖੁਆਰੀ, ਇੱਕ ਦੋ ਦਿਨ ਨਹੀਂ ਜਿਹੜੇ ਰੱਬ ਨੂੰ ਵਿਸਾਰ ਦਿੰਦੇ ਨੇ, ਉਹ ਸਦਾ ਖੱਜਲ ਖੁਆਰ ਹੀ ਹੁੰਦੇ ਹਨ।
ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ,
ਜਿਸ ਦਿਨ ਇਹ ਦੇਹ ਸਰੀਰ ਬਿਨਸਦਾ, ਇਹਦੇ ਵਿੱਚੋਂ ਜੀਵ ਆਤਮਾ ਨਿਕਲਦਾ, ਤੇ ਵੇਖੋ ਸਾਰੇ ਮਨੁੱਖ ਨੂੰ ਪ੍ਰੇਤ ਕਹਿਣ ਲੱਗ ਪੈਂਦੇ ਨੇ ਵੀ ਇਹ ਗੁਜ਼ਰ ਗਿਆ। ਇੱਥੇ ਤੱਕ ਸਾਹਿਬ ਕਹਿੰਦੇ ਨੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਰਹਿਤ ਸਦਾ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹਨੂੰ ਵੀ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਮੁਤਾਬਕ ਘਰ ਵਾਲੇ ਮਜਬੂਰ ਕਰ ਦਿੰਦੇ ਨੇ ਵੀ ਤੂੰ ਧਾਵਾਂ ਮਾਰ, ਤੂੰ ਪ੍ਰੇਤ ਪ੍ਰੇਤ ਕਹਿ ਕੇ ਇਹਦੇ ਤੋਂ ਦੂਰ ਭੱਜ। ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਸਾਹਿਬ ਕਹਿੰਦੇ ਜਿਨ੍ਹਾਂ ਨਾਲ ਤੂੰ ਹਿੱਤ ਜੋੜਦਾ, ਜਿੱਦਣ ਸਰੀਰ ਬਿਨਸਦਾ, ਜਿੱਤ ਦਿਨ ਦੇ ਬਿਨਸ ਸੀ ਤਿੱਤ ਵੇਲੇ ਕੈਸਨ ਪ੍ਰੇਤ, ਉਦੋਂ ਕਿਸੇ ਨੇ ਨਹੀਂ ਕਹਿਣਾ ਵੀ ਇਹ ਸੰਧੂ ਸਾਹਿਬ ਹੈ, ਇਹ ਗਿੱਲ ਸਾਹਿਬ ਹੈ, ਇਹ ਬਰਾੜ ਸਾਹਿਬ ਹੈ, ਉਦੋਂ ਤੇ ਸਾਰੇ ਕਹਿਣਗੇ ਮ੍ਰਿਤਕ ਹੈ, ਇਹ ਪ੍ਰੇਤ ਹੈ। ਇਸ ਕਰਕੇ ਕਿਉਂ ਜਾਤਾਂ ਆਪਣੇ ਨਾਵਾਂ ਨਾਲ ਜੋੜਦਾ, ਗੁਰੂ ਨੇ ਤੈਨੂੰ ਸਿੰਘ ਤੇ ਕੌਰ ਬਖਸ਼ਿਸ਼ ਕੀਤਾ, ਪਰ ਤੇਰੇ ਨਾਮ ਨਾਲੋਂ ਸਿੰਘ ਤੇ ਕੌਰ ਟੁੱਟ ਗਿਆ, ਤੂੰ ਰਹਿ ਗਿਆ ਮਨਪ੍ਰੀਤ ਗਿੱਲ ਗੁਰਪ੍ਰੀਤ ਸੰਧੂ, ਤੂੰ ਰਹਿ ਗਿਆ ਤੇਜ ਪ੍ਰੀਤ ਬਰਾੜ, ਤੇਰੀ ਤਾਂ ਬਖਸ਼ਿਸ਼ ਹੀ ਜੀਵਨ ਵਿੱਚੋਂ ਚਲੀ ਗਈ ਹੈ। ਜਿਨ੍ਹਾਂ ਜਾਤਾਂ ਨੂੰ ਤੂੰ ਆਪਣੇ ਨਾਵਾਂ ਨਾਲ ਜੋੜ ਰਿਹਾ, ਸਾਹਿਬ ਕਹਿੰਦੇ ਉਦੋਂ ਤੇ ਸਾਰਿਆਂ ਨੇ ਤੈਨੂੰ ਪ੍ਰੇਤ ਕਹਿਣਾ, ਜਿੱਤ ਦਿਨ ਦੇ ਬਿਨਸ ਸੀ। ਫਿਰ ਕਿਉਂ ਨਾ ਹੋਵੇ ਕਿ ਜਿਉਂਦੇ ਜੀ ਤੂੰ ਜਾਤਾਂ ਨੂੰ ਆਪਣੇ ਨਾਵਾਂ ਨਾਲ ਜੋੜਨ ਦੀ ਬਜਾਏ ਸਿੰਘ ਤੇ ਕੌਰ ਜੋੜ, ਫਖਰ ਕਰਕੇ ਇਹ ਮੈਨੂੰ ਮੇਰੇ ਗੁਰੂ ਦੀ ਬਖਸ਼ਿਸ਼ ਮਿਲੀ ਹੈ।
ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ,
ਸਰੀਰ ਨੂੰ ਤਾਂ ਲੋਕੀ ਪ੍ਰੇਤ ਕਹਿਣ ਲੱਗ ਪੈਂਦੇ ਨੇ, ਤੇ ਜਿਹੜਾ ਵਿੱਚੋਂ ਜੀਵ ਆਤਮਾ ਹੁੰਦਾ ਉਹਨੂੰ ਜਮਦੂਤ ਪਕੜ ਕੇ ਲੈ ਜਾਂਦਾ, ਤੇ ਫਿਰ ਉਹ ਜਗ੍ਹਾ ਤੇ ਲੈ ਜਾਂਦਾ ਜਿੱਥੇ ਕਿਸੇ ਨੂੰ ਵੀ ਭੇਤ ਨਹੀਂ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੇ ਖਿਨ ਮੈਂ ਭਇਆ ਪਰਾਇਆ। ਸਾਹਿਬ ਕਹਿੰਦੇ ਸੰਗਰਾਂਦ ਵਾਲੇ ਦਿਨ ਵੀ, ਭਾਦੋਂ ਦੀ ਆਰੰਭਤਾ ਵਾਲੇ ਦਿਨ ਵੀ ਆਹ ਨੁਕਤਾ ਸਮਝ, ਕਿਤੇ ਨਾ ਕਵੀ ਵੀ ਸ਼ਾਇਦ ਜੇ ਮੈਂ ਕਿਤੇ ਮਹੀਨੇ ਦੇ ਪਹਿਲੇ ਦਿਨ ਕੋਈ ਅਸ਼ੁਭ ਸ਼ਬਦ ਬੋਲ ਲਿਆ ਤੇ ਪਤਾ ਨਹੀਂ ਕੀ ਹੋਣਾ। ਨਹੀਂ ਤੂੰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਤੂੰ ਸਾਲ ਦੀ ਸ਼ੁਰੂਆਤ ਜਾਂ ਮਹੀਨੇ ਦੀ ਸ਼ੁਰੂਆਤ ਨਹੀਂ, ਤੇਰੀ ਜ਼ਿੰਦਗੀ ਦੀ ਸ਼ੁਰੂਆਤ ਇੱਥੋਂ ਹੋਵੇ ਵੀ ਪਹਿਲਾਂ ਮੌਤ ਪ੍ਰਵਾਨ ਕਰ। ਅੱਜ ਭਾਦੋਂ ਦੇ ਮਹੀਨੇ ਵਿੱਚ ਵੀ ਸਤਿਗੁਰੂ ਸਿੱਖਿਆ ਦੇ ਰਹੇ ਨੇ ਵੀ ਜੇ ਸਫਲ ਕਰਨਾ ਮਹੀਨਾ, ਜੇ ਨਰਕਮਈ ਅਵਸਥਾ ਤੋਂ ਬਚਣਾ ਤੇ ਸਮਝ ਕਿ ਜਦੋਂ ਤੇਰਾ ਸਰੀਰ ਬਿਨਸਿਆ ਤੇਰੇ ਸਕਿਆਂ ਨੇ ਪ੍ਰੇਤ ਪ੍ਰੇਤ ਕਹਿ ਦੇਣਾ। ਇੱਥੇ ਤੱਕ ਕਿ ਸਾਹਿਬ ਕਹਿੰਦੇ ਜਦੋਂ ਤੇਰੇ ਆਤਮਾ ਨੂੰ ਜਮਦੂਤਾਂ ਨੇ ਅੱਗੇ ਲਾ ਕੇ ਲੈ ਜਾਣਾ ਤੇ ਫਿਰ ਕਿਸੇ ਨੂੰ ਇਸ ਗੱਲ ਦਾ ਭੇਤ ਵੀ ਨਹੀਂ ਪਈ ਉਹ ਕਿੱਥੇ ਲੈ ਗਏ ਹਨ।
ਛੱਡ ਖੜੋ ਤੇ ਖਿਨ ਮਾਹੇ ਜਿਨ ਸਿਉ ਲੱਗਾ ਹੇਤ,
ਜਿਨ੍ਹਾਂ ਨਾਲ ਤੂੰ ਹੇਤ ਪਿਆਰ ਪਾਇਆ ਹੋਇਆ, ਇੱਕ ਖਿਣ ਦੇ ਵਿੱਚ ਹੀ ਉਹ ਛੱਡ ਕੇ ਲਾਂਭੇ ਹੋ ਜਾਂਦੇ ਨੇ, ਭਾਵ ਤੇਰਾ ਮੂੰਹ ਉਹਨਾਂ ਨਾਲੋਂ ਟੁੱਟ ਜਾਂਦਾ। ਸਭ ਤੋਂ ਪਹਿਲਾਂ ਦੂਜਾ ਲੱਗਾ ਹੇਤ ਤੇ ਹੁਣ ਜਿਨ ਸਿਉ ਲੱਗਾ ਹੇਤ। ਕਹਿੰਦੇ ਜਦੋਂ ਪਰਮਾਤਮਾ ਨੂੰ ਤੂੰ ਪਿਆਰ ਕਰਨ ਦੀ ਬਜਾਏ ਜਿਨ੍ਹਾਂ ਨਾਲ ਪਿਆਰ ਕਰਦਾ, ਵੇਖ ਪਰਮਾਤਮਾ ਤੋਂ ਬਿਨਾਂ ਕੋਈ ਵੀ ਤੇਰੇ ਨਾਲ ਹੁਣ ਨਹੀਂ ਨਿਭੇਗਾ। ਜਿੱਥੇ ਪੁੱਤਰ ਕਲੱਤਰ ਕੋਈ ਬੇਲੀ ਨਾਹੀਂ, ਤਿੱਥੇ ਹਰ ਹਰ ਨਾਮ ਛਡਾਇਆ। ਕੇਵਲ ਇੱਕ ਪਰਮੇਸ਼ਰ ਹੀ ਹੈ ਜਿਹੜਾ ਤੇਰੇ ਨਾਲ ਨਿਭਦਾ, ਬਾਕੀ ਤੇ ਸਾਰੇ ਸਾਥ ਛੱਡ ਜਾਂਦੇ ਹਨ।
ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ,
ਮਨੁੱਖ ਦੇ ਅੰਦਰੋਂ ਜਦੋਂ ਪ੍ਰਾਣ ਨਿਕਲਦੇ ਨੇ, ਹੱਥ ਮਰੋੜੈ, ਇਹਦੇ ਹੱਥ ਉਵੇਂ ਸਿੱਧੇ ਨੇ ਫਿਰ ਮੁੜਦੇ ਜਾਂਦੇ ਨੇ। ਤਨ ਕੱਪੈ ਭਵ ਤਨ ਨੂੰ ਬੜਾ ਦੁੱਖ ਹੁੰਦਾ, ਕਿਉਂਕਿ ਜਿੰਦ ਨਮਾਣੀ ਕੱਢੀਐ ਹੱਡਾਂ ਕੂਕੜਕਾਏ। ਸਿਆਹੋ ਹੋਆ ਸੇਤ, ਪਹਿਲਾਂ ਤੇ ਜਿਉਂਦਾ ਸੀ, ਸਵਾਹ ਚੱਲਦੇ ਸਨ ਅੰਦਰ, ਬਲੱਡ ਦਾ ਖੂਨ ਦਾ ਦੌਰਾ ਚੱਲ ਰਿਹਾ ਸੀ, ਇਹਦੇ ਸਰੀਰ ਦਾ ਰੰਗ ਕਾਲਾ ਸੀ। ਸਿਆਹੋ ਹੋਆ ਸੇਤ, ਤੇ ਹੁਣ ਖੂਨ ਦਾ ਦੌਰਾ ਰੁਕ ਗਿਆ, ਸਵਾਸ ਨਿਕਲ ਗਏ, ਇਹ ਚਿੱਟਾ ਹੋ ਗਿਆ, ਭਾਵ ਬੱਗਾ ਹੋ ਗਿਆ, ਇਹਦੇ ਅੰਦਰ ਦਾ ਖੂਨ ਬਿਲਕੁਲ ਇੱਕ ਜਗ੍ਹਾ ਤੇ ਰੁਕ ਗਿਆ, ਭਾਵ ਹੁਣ ਸਿਆਹੋਂ ਕਾਲੇ ਦੀ ਜਗ੍ਹਾ ਚਿੱਟਾ ਹੋ ਗਿਆ, ਬੱਗਾ ਹੋ ਗਿਆ, ਬਿਲਕੁਲ ਮੁਰਦਿਹਾਨ ਵਰਦਗੀ, ਭਾਵ ਜਦੋਂ ਇਹਦੇ ਅੰਦਰੋਂ ਪ੍ਰਾਣ ਨਿਕਲ ਗਏ।
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ,
ਮਨੁੱਖ ਦਾ ਸਰੀਰ ਇੱਕ ਕਰਮਾਂ ਦਾ ਖੇਤ ਹੈ, ਤੇ ਜਿਵੇਂ ਖੇਤੀ ਤੇ ਇੱਕ ਨਿਯਮ ਲਾਗੂ ਹੁੰਦਾ ਵੀ ਜਿਹੜਾ ਬੀਜ ਬੀਜਾਂਗੇ ਉਹੀ ਉੱਗੇਗਾ। ਇਹ ਨਹੀਂ ਵੀ ਆਪਾਂ ਕਣਕ ਦਾ ਬੀਜ ਬੀਜੀਏ ਤੇ ਆਪਾਂ ਕਹੀਏ ਵੀ ਉੱਗੇ ਕੁਝ ਹੋਰ, ਸਾਰੀ ਉਮਰ ਆਪਾਂ ਜ਼ਹਿਰ ਬੀਜਦੇ ਰਹਿੰਦੇ ਹਾਂ ਤੇ ਅਖੀਰ ਨੂੰ ਕਹਿੰਦੇ ਹਾਂ ਹੁਣ ਮੁਕਤੀ ਰੂਪੀ ਅੰਮ੍ਰਿਤ ਮਿਲ ਜਾਏ। ਸਾਹਿਬ ਕਹਿੰਦੇ ਇਹੋ ਜੀ ਬੇਇਨਸਾਫੀ ਹੋ ਸਕਦੀ ਹੈ? ਬੀਜੈ ਵਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ। ਹੁਣ ਬੀਜਿਆ ਤਾਂ ਸਾਰੀ ਉਮਰ ਜ਼ਹਿਰ ਤੇ ਮੰਗਦੇ ਹਾਂ ਅੰਮ੍ਰਿਤ, ਜੇ ਅੰਮ੍ਰਿਤ ਚਾਹੀਦਾ ਤੇ ਫਿਰ ਅੰਮ੍ਰਿਤ ਬੀਜ, ਕਿਉਂਕਿ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ, ਇਸ ਸਰੀਰ ਰੂਪੀ ਧਰਤੀ ਵਿੱਚ ਜੋ ਬੀਜਾਂਗੇ, ਜਿਹੜੇ ਕਰਮ ਕਰਾਂਗੇ, ਉਹੋ ਜਿਹਾ ਫਲ ਮਿਲਣਾ ਹੈ।
ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ,
ਇਹ ਨਾਨਕ ਜਿਹੜੇ ਜੀਵ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਗੁਰੂ ਦੇ ਰਾਹੀਂ, ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਰੂਪੀ ਜਹਾਜ਼ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਫਿਰ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ, ਕਿਉਂਕਿ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਹਰ ਹਰ ਚਰਨ ਰਿਧੈ ਉਰ ਧਾਰੇ ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਉਹ ਫਿਰ ਪ੍ਰਭੂ ਦੇ ਚਰਨਾਂ ਰੂਪੀ ਜਹਾਜ਼ ਬੋਹੇ ਦਾ ਸਹਾਰਾ ਲੈ ਕੇ ਭਵ ਸਾਗਰ ਵਿੱਚ ਡੁੱਬਣੋਂ ਬਚ ਜਾਂਦੇ ਹਨ।
ਸੇ ਭਾਦੋਏ ਨਰਕ ਨਾ ਪਾਈਐ ਹੈ ਗੁਰ ਰੱਖਣ ਵਾਲਾ ਹੇਤ,
ਵੇਖੋ ਪਹਿਲਾਂ ਤਾਂ ਦੂਜਾ ਲੱਗਾ ਹੇਤ, ਫਿਰ ਜਿਨ ਸਿਉ ਲੱਗਾ ਹੇਤ, ਤੇ ਹੁਣ ਸ਼ਬਦ ਦੀ ਸੰਪੂਰਨਤਾ ਵੇਲੇ ਗੁਰ ਰੱਖਣ ਵਾਲਾ ਹੇਤ, ਕਿ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਰੂ ਦਾ ਪਿਆਰ ਆ ਗਿਆ, ਹੁਣ ਉਹ ਭਾਦੋਂ ਦੇ ਮਹੀਨੇ ਵਿੱਚ ਜਿਹੜੀ ਨਰਕਮਈ ਅਵਸਥਾ ਹੈ ਨਾ, ਵੀ ਦੁਬਧਾ ਬਣੀ ਹੋਈ ਸੀ, ਵੀ ਕਦੇ ਰੱਬ ਨੂੰ ਪੂਜ ਲਿਆ ਤੇ ਕਦੇ ਦੂਜੇ ਪਾਸੇ ਚਲੇ ਗਏ। ਸੇ ਭਾਦੋਂ ਨਰਕ ਨਾ ਪਾਈਐ, ਭਾਦੋਂ ਦੇ ਮਹੀਨੇ ਰਾਹੀਂ ਇਹ ਸਿੱਖਿਆ ਦਿੱਤੀ ਕਿ ਉਹ ਇਸ ਨਰਕ ਤੋਂ ਵੱਧ ਜਾਣਗੇ, ਉਹ ਨਹੀਂ ਪੈਣਗੇ ਦੁਬਧਾ ਦੇ ਨਰਕ ਵਿੱਚ, ਉਹ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਥਾਂ ਤੇ ਨਹੀਂ ਜਾਣਗੇ, ਉਹਨਾਂ ਨੂੰ ਸਮਝ ਆਵੇਗੀ ਕਿ ਇਹ ਨਰਕ ਹੈ। ਇਸ ਕਰਕੇ ਉਹ ਨਰਕ ਤੋਂ ਬਚਣਗੇ ਜਿਹੜੇ ਮਾਲਕ ਦੀ ਸ਼ਰਨ ਵਿੱਚ ਆ ਗਏ। ਸੇ ਭਾਦੋਂ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ, ਕਿਉਂਕਿ ਗੁਰੂ ਦਾ ਪਿਆਰ ਉਹਨਾਂ ਨੂੰ ਰੱਖਣ ਵਾਲਾ ਹੈ, ਉਹਨਾਂ ਨੂੰ ਬਚਾਉਣ ਵਾਲਾ ਹੈ ਇਸ ਨਰਕ ਤੋਂ, ਕਿਉਂਕਿ ਜਿਤਨੇ ਨਰਕ ਸੇ ਮਨਮੁੱਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ, ਨਾ ਉਹ ਤੇਰਾ ਨਿਰੰਕਾਰ ਹੈ ਨਾ ਏ ਲਿਆ ਨਰਕ ਨਾ ਜਾਈਐ। ਜਿਹੜੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਹਿ ਕੇ ਆਏ ਨੇ ਨਮੋ ਨਰਕ ਨਾਸੈ ਸਦਾਇਵੰਗ ਪ੍ਰਕਾਸ਼ ਹੈ, हे नरकां दा नाश करन वाले प्रभु तेनू नमस्कार। रोज उठ के परमात्मा नू नमस्कार करिया करो। डंडौत बंदन अनक बार सर्ब कला समरथ, डोलन ते राखो प्रभु नानक देकर हथ। फिर जरूर वह नरकमई अवस्था तो बचावेगा सतगुरु कृपा करन। जिथे मुखवाग दी विचार आप जी ने श्रवण कीती उथे भादो महीने राही सतगुरु जी ने सानू की सिख्या दिती है, ये विचार करदिया श्रवण करदिया होईयां बेअंत प्रकार दियां भुल्लां तो सतगुरु जी परमेशर बख्शनहार है, कृपा करे साडियां भुल्लां बख्श दवे। कोटान कोट शुक्र धन धन गुरु ग्रंथ साहिब जी का, अकाल पुरख वाहिगुरु जी का, आप सारिया संगतां दा। आओ शब्द दियां समाप्ति वालियां पावन पंक्तियां दा पाठ एक बार फिर सरवण करके समाप्ति करिए।
नानक प्रभ शरणागति चरण बोहेथ प्रभ देत, से पादोए नरक न पाईयह गुर रखण वाला हेत। वाहिगुरु जी का खालसा, वाहिगुरु जी की फतेह। तू ठाकुर तुम पैरदास, जियो पिंड सब तुम मात पिता हम, तुमरी कृपा मैं कोई ना जाने, ऊचे ते सगल समगरी तुमरे, तुम ते हो सो
आगे अगारी,
तुमरी गात मेत सदा कुर्बानी
उदे आगर, जियो पिंड साप पाऊ नानक साब तेरी वड्याई, बोलो जी वाहे गुरु। एक ओंकार वाहेगुरु जी की फतेह। श्री भगवती जी सहाय वार, श्री भगवती जी की पातशाह दसवें प्रथम भगवती स्मर कै गुरु नानक लई ते आए। फिर अंगद गुर के अमरदास रामदास हुई सहाय, अर्जन हर गोबिंद नो सिमराओ श्री हर राय। श्री हर कृष्ण ते आईया जिस डिठे साब दुख जाए, तेग बहादुर सिमरिया कर नौ निदया वै ताहे, सब थाई हुए सहाय। दसवें पातशाह श्री गुरु गोबिंद सिंह साहिब जी सब थाई हुए सहाय। दसा पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी। पंजां प्यारियां चौहां साहिबजादियां चालिया मुक्तियां, हाठियां जपियां तापियां जिन्हां नाम जपिया, वंड छकिया देख चलाही देख वाही, देख के अन डिठ कीता इन्हां प्यारियां सच्चियारियां दी कमाई दा ध्यान करके खालसा जी बोलो जी। जिन्ना सिंघां सिंघणियां ने धर्म हे सीस दिते, बंद बंद कटाए खोपरियां लोहाइयां, चरखड़ियां ते चढ़ियारियां नाल चराए गए, गुरद्वारियां दी सेवा लई कुर्बानियां कीतियां, धर्म नहीं हारिया सिखी केसां सुआसां नाल निभाही, तिन्हां दी कमाई दा ध्यान करके खालसा जी बोलो जी। पंजां तख्तां सरबत गुरुद्वारियां दा ध्यान करके बोलो जी। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਵ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ ਹਜ਼ੂਰ। ਕੀਰਤਨ ਕਰਦੇ ਆ ਕਥਾ ਵਿਚਾਰ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਅਗਾਂ ਤੋਂ ਸੁਮਤ ਬਖਸ਼ਿਸ਼ ਕਰਨੀ। ਪੜੀ ਸੁਣੀ ਬਾਣੀ ਦਾ ਭਾਵ ਦਰ ਤੇ ਆਈਆਂ ਹੋਈਆਂ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ। ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀ ਆਪਣੇ ਦਰੋਂ ਘਰੋਂ। ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੀ ਹਾਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਾਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਆਈਆਂ ਹੋਈਆਂ ਸਰਬੱਤ ਸੰਗਤਾਂ ਨੂੰ ਅਲੱਗ ਪ੍ਰਵਾਨ ਬਖਸ਼ ਕੇ ਨਦਰੀ ਨਦਰ ਨਿਹਾਲ ਨਿਹਾਲ ਕਰੋ। ਸੁਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨੇ ਹੋ ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਅਨੜੀਏ ਮਨੜਾ ਕਾਏ ਕਰੇ ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ ਸਹੁ ਨੀੜੈ ਧਨ ਕਮਲੀਏ ਬਾਹਰ ਕਿਆ ਢੂਡੇ ਪੈਕੀਆਂ ਦੇਹ ਸਲਾਈਆਂ ਨੈਣੀ ਭਾਵਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾਂ ਸਹੁ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਤੇਰਾ ਬਹੁਤਾਵੈ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇਨੀ ਬਾਤੀ ਸੋ ਪਾਈਐ ਨਾਹੀ ਪਈ ਕਾਮਣ ਇਆਣੀ ਸੁਕਹ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸੰਦੀ ਨੂਰ ਅਰਸੋ ਕੁਰਸੋਹ ਝਟੀਐ ਤੁਦ ਮਲ ਜਨਮ ਸਜਣ ਸੱਚਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਚੌਥਾ हर स्यो प्रीत अंतर मन बेदया हर बिन रहन न जाई ज्यों मछली बिन नीर बिन सै त्यों नाम बिन मर जाई हर स्यो प्रीत अंतर मन बेदया हर बिन रहन न जाई जो मछली बिन नीर बिन सै त्यों नाम बिन मर जाई मेरे प्रभ कृपा जल देव हर नाई हौ अंतर नाम मंगा दिन राती नामे ही सांत पाई राहो ज्यो चात्रिक जल बिन बिल लावे बिन जल प्यास न जाई गुरमुख जल पावे सुख सहजे हरिया पाए सुपाई मन मुख भूखे दह दिस डोले बिन नावे दुख पाई जन्म मरे फिर जोनी आवे दरगह मिले सजाई कृपा करे तहर गुण गावे हर रस अंतर पाई नानक दीन दयाल पए है तृष्णा शब्द बुझाई कृपा करे तहर गुण गावे हर रस अंतर पाई नानक दीन दयाल पए है तृष्णा शब्द बुझाई
वाहिगुरु जी का खालसा वाहिगुरु जी की फतेह।